ਸੇਖਵਾਂ ਜ਼ਿਲ੍ਹਾ ਸਿਆਲਕੋਟ ਨਿਵਾਸੀ ਸੰਤ ਸਰੂਪ ਡਾਕਟਰ ਬਸੰਤ ਸਿੰਘ ਜੀ ਸਾਡੇ ਜੇਲ੍ਹ ਗਏ ਪਿੱਛੋਂ ਡਾਕਟਰ ਬਸੰਤ ਸਿੰਘ ਜੀ ਨੇ ਛੋਟੀ ਉਮਰ ਵਿੱਚ ਹੀ ਜੱਥੇ ਨਾਲ ਸੰਬੰਧਿਤ ਬਾਹਰ ਨਿਵਾਸੀ ਗੁਰਮੁਖ ਵੀਰਾਂ ਪਾਸੋਂ ਅੰਮ੍ਰਿਤ ਛਕਿਆ। ਅੰਮ੍ਰਿਤ ਛਕਣ ਸਾਰ ਹੀ ਤਿਆਰ ਬਰ ਤਿਆਰ ਸੱਜ ਗਏ। ਬਹੁਤਾ ਲਾਇਲਪੁਰ ਦੀ ਬਾਹਰ ਵਿੱਚ ਹੀ ਵਿਚਰਿਆ ਕਰਦੇ ਸਨ। ਸਮੂਹ ਜੱਥੇ ਨਾਲ ਇਹਨਾਂ ਦਾ ਬੜਾ ਗੂੜਾ ਪਿਆਰ ਸੀ। ਦਾਸ ਦੇ ਨਾਲ ਤਾਂ ਇਸ ਵੀਰ ਦਾ ਅਣਡਿੱਠਾ ਹੀ ਪ੍ਰੇਮ ਪਿਆਰ ਐਸੇ ਗਹਿ ਗੱਚੇ ਪੇਚਾਂ ਵਾਲਾ ਪੈ ਗਿਆ ਸੀ ਕਿ ਕਥਨ ਕਹਿਣ ਤੋਂ ਬਾਹਰਾ ਹੈ। ਸੋਆਂ ਸੁਣ ਸੁਣ ਕੇ ਹੀ ਸ਼ਦਾਈ ਹੋ ਗਏ ਸਨ। ਸਰੀਰ ਕਰਕੇ ਮੈਨੂੰ ਅਜੇ ਡਿੱਠਾ ਹੀ ਨਹੀਂ ਸੀ ਕਿ ਮੇਰੇ ਅਣਡਿੱਠੇ ਵਜੂਦ ਨਾਲ ਇਹਨਾਂ ਦੀ ਬਗੈਰ ਅਨੁਮਾਨੀ ਹੀ ਸੰਧੀ ਜੁੜ ਗਈ ਸੀ। ਜੁੜੀ ਵੀ ਐਸੀ ਕਿ ਦਿਨੇ ਰਾਤ ਮੇਰੇ ਮਿਲਾਪ ਦੇ ਹੀ ਸੁਪਨੇ ਇਸ ਨੂੰ ਆਉਂਦੇ ਰਹਿਣ। ਜੂਨ 1923 ਵਿੱਚ ਸ੍ਰੀ ਅੰਮ੍ਰਿਤ ਸਰੋਵਰ ਦੀ ਜਦੋਂ ਕਾਰ ਸੇਵਾ ਹੋਈ ਹੈ ਉਦੋਂ ਅਸੀਂ ਤਾਂ ਜੇਲ੍ਹਾਂ ਅੰਦਰ ਹੀ ਡੱਕੇ ਹੋਏ ਸਾਂ। ਸਮੂਹ ਜੱਥੇ ਨੇ ਜੁੜ ਕੇ ਅਤੇ ਸੈਂਕੜਿਆਂ ਦੀ ਤਾਦਾਦ ਵਿੱਚ ਸ੍ਰੀ ਅੰਮ੍ਰਿਤਸਰ ਪੁੱਜ ਕੇ ਦਾਸ ਨਿਮਿਤ ਕਾਰ ਸੇਵਾ ਦਾ ਸਰਦਾ ਵਰਦਾ ਸ਼ਰਧਾ ਪੂਰਤ ਅਰਦਾਸਾ ਸੋਧਿਆ। ਮੈਨੂੰ ਦੱਸਣ ਵਾਲੇ ਦੱਸਦੇ ਹਨ ਜੋ ਕਿ ਉਸ ਕਾਰ ਸੇਵਾ ਵਿੱਚ ਨਾਲ ਸਨ, ਖਾਸ ਕਰ ਗੁਰਮੁਖ ਪਿਆਰੇ ਵੀਰ ਭਾਈ ਮੱਲ ਸਿੰਘ ਜੀ ਅਤੇ ਨਿਜ ਸੁਪਤਨੀ ਸ੍ਰੀਮਤੀ ਕਰਤਾਰ ਕੌਰ ਦੀ ਜ਼ਬਾਨੀ ਜੋ ਕੁਝ ਸੁਣਿਆ ਅਤੇ ਉਹਨਾਂ ਨੇ ਦੱਸਿਆ ਉਹ ਪੱਥਰ ਤੇ ਲਕੀਰ ਵਾਂਗੂ ਮੇਰੇ ਹਿਰਦੇ ਤੇ ਉਕਰਿਆ ਹੋਇਆ ਹੈ। ਉਹ ਦੱਸਦੇ ਹਨ ਕਿ ਲਾਲਪੁਰ ਦੀ ਬਾਹਰ ਵਾਲਾ ਜੱਥਾ ਵੀ ਉਸ ਸਮੇਂ ਅਣਗਿਣਤ ਗਿਣਤੀ ਵਿੱਚ ਕਾਰ ਸੇਵਾ ਸਮਾਗਮ ਤੇ ਆਇਆ ਹੋਇਆ ਸੀ। ਉਹ ਵੀ ਉਸ ਸੇਵਾ ਵਿੱਚ ਸ਼ਾਮਲ ਹੋਏ। ਅਰਦਾਸਾ ਸਮੂਹ ਸੰਗਤ ਦੀ ਆਗਿਆ ਅਨੁਸਾਰ ਮੋਗੇ ਵਾਲੇ ਗੁਰਮੁਖ ਵੀਰ ਭਾਈ ਆਤਮਾ ਸਿੰਘ ਜੀ ਵੱਲੋਂ ਸੋਧਿਆ ਗਿਆ। ਅਰਦਾਸੇ ਵਿਚਕਾਰ ਜਦੋਂ ਦਾਸ ਦਾ ਜ਼ਿਕਰ ਆਇਆ ਤਾਂ ਇਹ ਨਵ ਯੁਵਕ ਵੀਰ ਡਾਕਟਰ ਬਸੰਤ ਸਿੰਘ ਮੂਰਛਤ ਹੋ ਕੇ ਡਿੱਗ ਪਿਆ। ਬਿਸਮਲ ਦੀ ਦਸ਼ਾ ਇਸ ਉੱਤੇ ਤਾਰੀ ਹੋ ਗਈ। ਅਰਦਾਸਾ ਸਮਾਪਤ ਹੋਣ ਪਿੱਛੋਂ ਇਸ ਨੂੰ ਸਾਵਧਾਨ ਕੀਤਾ ਗਿਆ। ਬਸ ਉਸ ਘੜੀ ਤੋਂ ਇਸ ਵੀਰੜੇ ਦੀ ਐਸੀ ਪੀੜੀ ਪ੍ਰੇਮ ਗੰਢ ਇਸ ਅਣਡਿੱਠੇ ਵਜੂਦ ਨਾਲ ਪੈ ਗਈ ਕਿ ਮੁੜ ਛੁੱਟੀ ਨਹੀਂ। ਤੋਰੀ ਨਾ ਟੂਟੈ ਛੋਰੀ ਨਾ ਛੂਟੈ ਵਾਲੀ ਗੱਲ ਹੋ ਗਈ। ਮੇਰੇ ਜੇਲੋਂ ਬਾਹਰ ਆਉਣ ਦੀ ਉਮੈਦ ਵਿੱਚ ਜਿਤਨੇ ਵੀ ਅਖੰਡ ਪਾਠ ਜੱਥੇ ਵੱਲੋਂ ਹੁੰਦੇ ਰਹੇ ਲਗਭਗ ਉਹਨਾਂ ਸਾਰੇ ਸਮਾਗਮਾਂ ਵਿੱਚ ਹੀ ਇਹ ਵੀਰੜਾ ਸ਼ਾਮਲ ਹੁੰਦਾ ਰਿਹਾ। ਗੁਪਤੀ ਅਰਦਾਸਾਂ ਮੈਂਡੇ ਮਿਲਣ ਦੀਆਂ ਹਰ ਦਮ ਕਰਦਾ ਹੀ ਰਹਿੰਦਾ ਸੀ। ਓੜਕ ਉਹ ਦਿਨ ਆ ਗਏ ਕਿ 1930 ਸਨ ਵਿੱਚ ਮੇਰੀ ਬਦਲੀ ਨਾਗਪੁਰ ਦੀ ਜੇਲ੍ਹ ਤੋਂ ਇਕਦਮ ਲਾਹੌਰ ਸੈਂਟਰਲ ਜੇਲ੍ਹ ਵਿੱਚ ਹੋ ਗਈ। ਲਾਇਲਪੁਰ ਬਾਰ ਵਿੱਚ ਬੈਠੇ ਡਾਕਟਰ ਵੀਰੜੇ ਬਸੰਤ ਸਿੰਘ ਜੀ ਨੂੰ ਪੱਕਾ ਯਕੀਨ ਹੋ ਗਿਆ ਕਿ ਹੁਣ ਮੇਲੇ ਹੋਣੇ ਅਵਸ਼ ਨੇੜੇ ਹੀ ਹਨ। ਮੇਰੇ ਰਿਹਾ ਹੋ ਕੇ ਜੇਲ੍ਹੋਂ ਬਾਹਰ ਆਉਣ ਦੀਆਂ ਉਡੀਕਾਂ ਕੌਣ ਕਰੇ। ਵੀਰ ਬਸੰਤ ਸਿੰਘ ਦੇ ਸਬਰ ਦਾ ਪਿਆਲਾ ਲਬਰੇਜ਼ ਹੋ ਗਿਆ। ਅਰਦਾਸਾ ਸੋਧਿਆ ਕਿ ਮੈਂ ਛੇਤੀ ਜੇਲ੍ਹ ਵਿੱਚ ਖੁਦ ਜਾ ਮਿਲਾਂ। ਉਨੀ ਦਿਨੀ ਅੰਗਰੇਜ਼ੀ ਗੌਰਮੈਂਟ ਦੇ ਬਰਖਿਲਾਫ ਅਕਾਲੀਆਂ ਦੀ ਅਤੇ ਕਾਂਗਰਸ ਦੀ ਸੰਮਿਲਿਤ ਲਹਿਰ ਬੜੇ ਜ਼ੋਰਾਂ ਤੇ ਸੀ। ਐਸੀ ਸੁਤੇ ਸਿੱਧ ਬਣੀ ਕਿ ਇੱਕ ਕਾਂਗਰਸੀ ਅਕਾਲੀ ਮਿਸ਼ਰਤ ਸਮਾਗਮ ਵਿੱਚ ਇਸ ਵੀਰੜੇ ਡਾਕਟਰ ਨੇ ਬੇਸੁਧੇ ਹੋ ਕੇ ਐਵੇਂ ਅਟਕਲ ਪੱਚੂ ਹੀ ਜਾ ਲੈਕਚਰ ਦਿੱਤਾ। ਉਸ ਲੈਕਚਰ ਦੇ ਕਾਰਨ ਗੌਰਮੈਂਟ ਨੇ ਅੰਨੇ ਵਾਹ ਹੀ ਇਸ ਵੀਰੜੇ ਨੂੰ ਗ੍ਰਿਫਤਾਰ ਕਰ ਲਿਆ ਅਤੇ 6 ਮਹੀਨੇ ਦੀ ਸਜ਼ਾ ਦੇ ਕੇ ਜੇਲ੍ਹ ਅੰਦਰ ਕਰ ਦਿੱਤਾ। ਸਤਿਗੁਰੂ ਦੀ ਨੇਤ ਐਸੀ ਹੋਈ ਕਿ ਗ੍ਰਿਫਤਾਰ ਹੋਣ ਸਾਰ ਹੀ ਵੀਰੜੇ ਬਸੰਤ ਸਿੰਘ ਜੀ ਦਾ ਚਲਾਨ ਸੈਂਟਰਲ ਜੇਲ੍ਹ ਲਾਹੌਰ ਵਿੱਚ ਹੀ ਆ ਹੋਇਆ। ਸੈਂਟਰਲ ਜੇਲ੍ਹ ਦੇ ਜਿਸ ਵਾਰਡ ਵਿੱਚ ਅਸੀਂ ਸਾਰੇ ਪੋਲੀਟੀਕਲ ਕੈਦੀ ਬੰਦ ਕੀਤੇ ਹੋਏ ਸੀ ਉਸੇ ਵਾਰਡ ਵਿੱਚ ਹੀ ਇਸ ਵੀਰੜੇ ਨੂੰ ਦਾਖਲ ਕਰ ਦਿੱਤਾ। ਵੀਰ ਬਸੰਤ ਸਿੰਘ ਜੀ ਦੀਆਂ ਖੁਸ਼ੀਆਂ ਦੀ ਹੱਦ ਕੋਈ ਨਾ ਰਹੀ। ਧਾਈ ਕਰਕੇ ਆਇਆ ਅਤੇ ਆਉਂਦਾ ਹੀ ਧਾ ਕੇ ਮੇਰੇ ਖੁਰੜਿਆਂ ਤੇ ਆ ਡਿੱਗਾ। ਮੈਨੂੰ ਪਤਾ ਹੀ ਨਾ ਕਿ ਇਹ ਵੀਰ ਕੌਣ ਹੈ। ਮੇਰੇ ਪਰਮ ਸਾਥੀਅੜੇ ਜੇਲ੍ਹ ਨਿਵਾਸਾਂ ਦੇ ਹਰਦਮ ਸਾਥੀਅੜੇ ਵੀਰ ਭਾਈ ਕਰਤਾਰ ਸਿੰਘ ਕੈਨੇਡੀਅਨ ਨੇ ਬੜੀਆਂ ਮੁਸ਼ਕਲਾਂ ਨਾਲ ਪਰੰਤੂ ਬੜੇ ਪਿਆਰ ਹਿਤਕਾਰ ਨਾਲ ਜੱਫਾ ਪਾ ਕੇ ਇਸ ਮੇਰੇ ਖੁਰੜਿਆਂ ਤੇ ਟੱਠੜੇ ਮੇਰੇ ਅਣਡਿੱਠੇ ਵੀਰ ਨੂੰ ਚੁੱਕ ਕੇ ਸਾਵਧਾਨ ਕੀਤਾ। ਚੁੱਕੇ ਵੀਰ ਦਾ ਚਿਹਰਾ ਜਦੋਂ ਸਾਡੇ ਸਨਮੁਖ ਸਾਂਗੋ ਪਾਂਗ ਹੋਇਆ ਤਾਂ ਅਸੀਂ ਪੇਖਣ ਸਾਰ ਹੀ ਪਛਾਣ ਲਿਆ ਕਿ ਇਹ ਕੋਈ ਚਿਰਾਂ ਦਾ ਵਿਛੜਿਆ ਹੋਇਆ ਅਰੂੜਾ ਆਪਣੇ ਜੱਥੇ ਵਿੱਚੋਂ ਹੀ ਹੈ। ਕੇਵਲ ਇਤਨੀ ਪਛਾਣ ਹੀ ਉਸ ਸਮੇਂ ਹੋਈ। ਫੇਰ ਤਾਂ ਜਦੋਂ ਇਸ ਵੀਰੜੇ ਨੇ ਨਿਜ ਸਿਰ ਬੀਤੀ ਵਾਰਤਾ ਵਰਣਨ ਕੀਤੀ ਤਾਂ ਪਰਸਪਰ ਪਰਲੇ ਦਰਜੇ ਦੀ ਪ੍ਰਸੰਨਤਾ ਹੋਈ। ਐਸੇ ਜੁੜੇ ਕਿ ਜੁੜ ਕੇ ਇੱਕਮਿੱਕ ਹੋ ਗਏ। ਗੁਰਮਤ ਇੱਕ, ਅਸੂਲ ਇੱਕ, ਇੱਕੋ ਆਸ਼ਾ ਇਸ਼ਟ ਉਪਾਸ਼ਨਾ, ਇੱਕੋ ਹੀ ਮਾਰਗ ਦੇ ਪਾਂਧੀ, ਇੱਕੇ ਹੀ ਇਸ਼ਕ ਹਕੀਕੀ ਦੇ ਆਸ਼ਕ ਕੈਸੇ ਇਕੱਠੇ ਹੋਏ, ਕੈਸੇ ਅਗੰਮੀ ਮੇਲ ਮਿਲਾਉਣੀ ਵਿੱਚ ਮਿਲੇ ਕਿ ਬਸ ਫਿਰ ਮਿਲੇ ਹੀ ਰਹੇ। ਮੈਂ ਤਾਂ ਭਾਣੇ ਅੰਦਰ 2-4 ਮਹੀਨੇ ਪਿੱਛੋਂ ਜੇਲੋਂ ਰਿਹਾ ਹੋ ਕੇ ਬਾਹਰ ਆ ਗਿਆ। ਇਹ ਵੀਰ 2 ਕੁ ਮਹੀਨੇ ਹੋਰ ਜੇਲ ਅੰਦਰ ਰਿਹਾ। 6 ਮਹੀਨੇ ਦੀ ਕੈਦ ਪੂਰੀ ਹੋਣ ਪਰ ਇਹ ਵੀ ਬਾਹਰ ਆ ਗਿਆ। ਐਸਾ ਆਇਆ ਤੇ ਆ ਕੇ ਸਾਡੇ ਸੰਗ ਰਹਾਇਆ ਕਿ ਫਿਰ ਦੂਰ ਹੋਇਆ ਹੀ ਨਹੀਂ। ਜਿਤਨੇ ਵੀ ਸਤਸੰਗ ਸਮਾਗਮ ਜੁੜੇ ਤਿਨਾਂ ਵਿੱਚ ਇਹ ਵੀਰੜਾ ਖਾਸ ਸਮਾਗਮੀਆਂ ਵਿੱਚੋਂ ਇੱਕ ਸੀ। ਛੋਟੀ ਜਿਹੀ ਉਮਰ, ਅਜੇ ਦਾੜਾ ਉਤਰਿਆ ਨਹੀਂ ਸੀ, ਪਰ ਪ੍ਰੇਮ ਦਾ ਪਲੀਤਾ ਇਸ ਦੇ ਘੱਟ ਅੰਦਰ ਐਸਾ ਦੱਗਿਆ ਕਿ 8 ਪੈਰ ਪ੍ਰੇਮ ਹਵਾਈ ਵਾਯੂ ਮੰਡਲ ਵਿੱਚ ਹੀ ਗਲਤਾਨ ਰਹੇ। ਘਰ ਜਾਣ ਦੀ, ਆਪਣੇ ਸੰਸਾਰੀ ਪਰਿਵਾਰ ਕੁਟੰਬ ਵਿੱਚ ਰਹਿਣ ਦੀ ਕੋਈ ਸੁਰਤ ਸੰਭਾਲ ਹੀ ਨਾ ਰਹੀ। ਗੁਰਮਤ ਅਸੂਲਾਂ ਵਿੱਚ ਅਤੇ ਗੁਰੂ ਦਸ਼ਮੇਸ਼ ਦ੍ਰਿੜਾਈ ਰਹਿਤ ਰਹਿਣੀ ਵਿੱਚ ਐਸਾ ਪਰਪੱਕ ਗੁਰਮੁਖ ਜੀਵੜਾ ਵਿਰਲਾ ਹੀ ਵੇਖਣਾ ਹੈ। ਨਿਕੜੀ ਆਰਬਲਾ ਦੇ ਗੁਰਮਤ ਗੁਣ ਅਤ ਵਡੇਰੜੇ ਜਿਵੇਂ ਅਜ਼ਲ ਤੋਂ ਹੀ ਕੁੱਟ ਕੁੱਟ ਕੇ ਇਸ ਦੀ ਕ੍ਰਾਂਤ ਵਿੱਚ ਭਰੇ ਹੋਏ ਸਨ ਅਤੇ ਗੁਰਮਤ ਕ੍ਰਾਂਤ ਅਭਿਆਸ ਦਾ ਡਾਢਾ ਧਨੀ ਸੀ। ਆਤਮ ਕਣੀ ਇਸ ਨੰਨੀ ਜਿਹੀ ਜਿੰਦੜੀ ਦੇ ਰਗੋ ਰੇਸ਼ੇ ਵਿੱਚ ਸਮਾਈ ਹੋਈ ਸੀ। ਸਿਵਾਏ ਸਤਸੰਗ ਰੰਗਾਂ ਦੇ ਅਤੇ ਨਾਮ ਤਰੰਗਾਂ ਦੇ ਹੋਰ ਕੋਈ ਰੰਗ ਤਰੰਗ ਇਸ ਦੇ ਨੇੜ ਕਦੇ ਨਹੀਂ ਟੁੱਕਿਆ। ਸ੍ਰੀ ਤਰਨ ਤਾਰਨ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸਾਡੇ ਜੇਲੋਂ ਬਾਹਰ ਆਉਣ ਸਮੇਂ ਹੀ 1931 ਵਿੱਚ ਹੋਈ ਹੈ। ਉਸ ਕਾਰ ਸੇਵਾ ਦੇ ਸਮਾਗਮ ਉੱਤੇ ਇਸ ਕੀਰਤਨੀ ਜਥੇ ਦੇ ਸਮੂਹ ਸੱਜਣ ਟੁੱਕ ਟੁੱਕ ਕੇ ਆ ਜੁੜੇ ਹੋਏ ਸਨ, ਜਿਨ੍ਹਾਂ ਵਿੱਚ ਡਾਕਟਰ ਵੀਰੜਾ ਬਸੰਤ ਸਿੰਘ ਵੀ ਨਵੀਨ ਚੰਦ ਦੇ ਚੜ੍ਹਨ ਵਾਂਗੂ ਚਮਕਦਾ ਦਮਕਦਾ ਹੀ ਜਥੇ ਵਿੱਚ ਨਜ਼ਰੀ ਆਉਂਦਾ ਸੀ। ਹਰ ਛਿੰਨ ਹਰ ਘੜੀ ਪ੍ਰੇਮ ਮਗਨਤਾ ਵਿੱਚ ਹੀ ਮਗਨ ਦਿਸਦਾ ਸੀ। ਕਿਸੇ ਨਾਲ ਗੱਲ ਨਹੀਂ, ਕਿਸੇ ਨਾਲ ਵਾਦ ਵਿਵਾਦ ਨਹੀਂ, ਕਿਸੇ ਨਾਲ ਹੋਰ ਕੋਈ ਵਾਸਤਾ ਨਹੀਂ, ਕੇਵਲ ਇੱਕ ਲਿਵ ਪਰਮਾਰਥ ਪ੍ਰੇਮ ਦੀ ਇਸ ਨੂੰ ਹਰ ਦਮ ਲੱਗੀ ਰਹਿੰਦੀ ਸੀ। ਨਿਸ਼ਕਾਮ ਸੇਵਾ ਦਾ ਮਾਦਾ ਇਸ ਸਾਦਾ ਲੋਹ ਯੁਵਕੜੇ ਦੇ ਰੋਮ ਰੋਮ ਅੰਦਰ ਅਜ਼ਗੈਬੋਂ ਹੀ ਭਰਿਆ ਹੋਇਆ ਸੀ। ਇਸ ਕਾਰ ਸੇਵਾ ਸਮਾਗਮ ਉੱਤੇ ਸਾਰੀ ਜੁੜੀ ਸੰਗਤ ਦੀ ਇਸ ਸੇਵਾ ਪੁੰਜ ਵੀਰੜੇ ਨੇ ਯਥਾ ਸ਼ਕਤ ਰੱਜ ਪੁੱਜ ਕੇ ਸੇਵਾ ਕੀਤੀ। ਲਗਾਤਾਰ ਜੱਥੇ ਦੇ ਨਾਲ ਹੀ ਸਾਰਿਆਂ ਸਮਾਗਮਾਂ ਤੇ ਰਿਹਾ ਕਰੇ, ਆਪਣੇ ਨਿੱਜ ਸੰਸਾਰਕ ਘਰ ਬਾਰ ਦੀ ਸਾਰ ਹੀ ਨਾ ਲਵੇ, ਨਾ ਉੱਥੇ ਜਾਵੇ। ਇਸ ਦਾ ਸਾਰਾ ਪਰਿਵਾਰ ਇਸ ਦੇ ਨਾਲ ਬੜਾ ਹੀ ਪੁੱਜ ਕੇ ਪਿਆਰ ਕਰਦਾ ਸੀ। ਇਸ ਦੇ ਮਾਤਾ ਪਿਤਾ ਭੈਣ ਭਾਈ ਸਾਰੇ ਦੇ ਸਾਰੇ ਹੀ ਗੁਰਮਤ ਦੇ ਅਨੁਸਾਰੀ ਪਹਿਲਾਂ ਹੀ ਸਨ। ਵੀਰ ਬਸੰਤ ਸਿੰਘ ਜੀ ਦੇ ਪ੍ਰਭਾਵ ਨਾਲ ਹੋਰ ਵੀ ਪਰਮ ਪ੍ਰੇਮੀ ਅਧਿਕਾਰੀ ਜਨ ਬਣ ਗਏ। ਦਿਨਾਂ ਵਿੱਚ ਹੀ ਸਾਰੇ ਪਰਿਵਾਰ ਨੇ ਖੰਡੇ ਦਾ ਅੰਮ੍ਰਿਤ ਛਕ ਲਿਆ ਤੇ ਤਤ ਗੁਰਮਤ ਦੇ ਅਸੂਲਾਂ ਤੇ ਦ੍ਰਿੜ ਹੋ ਗਏ। ਇੱਕ ਦਿਨ ਡਡਿਆ ਕੇ ਸਾਰੇ ਪਰਿਵਾਰ ਨੇ ਪ੍ਰੇਮ ਫਰਿਆਦੀ ਹੋ ਕੇ ਫਰਿਆਦ ਕੀਤੀ ਸਾਰੀ ਸੰਗਤ ਅੱਗੇ ਕਿ ਇਸ ਨੂੰ ਜੱਥੇ ਵੱਲੋਂ ਆਗਿਆ ਪੂਰਤ ਹੁਕਮਨ ਇਜਾਜ਼ਤ ਦਿੱਤੀ ਜਾਵੇ ਕਿ ਸਾਡਾ ਇਹ ਅਜ਼ੀਜ਼ ਸੇਖਵਾਂ ਵਿੱਚ ਹੀ ਰਹੇ ਸਹੇ, ਸਾਡੀਆਂ ਅੱਖੀਆਂ ਤੋਂ ਓਹਲੇ ਨਾ ਹੋਵੇ, ਸੰਸਾਰਕ ਕਾਰ ਵਿਹਾਰ ਨਿਸੰਗ ਕੁਝ ਨਾ ਕਰੇ, ਨਿਰੋਲ ਸਤਸੰਗ ਨਾਮ ਤਰੰਗੀ ਆਨੰਦ ਵਿੱਚ ਹੀ ਰਹੇ। ਅਸੀਂ ਸਾਰੇ ਇਸ ਨੂੰ ਦੇਖ ਕੇ ਜੀਵਾਂਗੇ ਤੇ ਨਗਰ ਨਿਵਾਸੀ ਹੋਰ ਸਾਰਿਆਂ ਜਨਤਾ ਸਮੇਤ ਸਤਸੰਗ ਪ੍ਰੇਮ ਪਿਆਲੇ ਪੀਵਾਂਗੇ ਅਤੇ ਪੀਂਦੇ ਰਹਾਂਗੇ। ਇਸ ਅਜ਼ੀਜ਼ ਦੇ ਤੁਫੈਲ ਸੇਖਵਾਂ ਨਗਰੀ ਵਿੱਚ ਹੀ ਸਾਰੇ ਜੱਥੇ ਦੇ ਦਰਸ਼ਨ ਹੋਣ ਅਤੇ ਅਖੰਡ ਕੀਰਤਨ ਦੇ ਆਨੰਦ ਮੰਗਲ ਬੱਜਣ, ਇਹ ਸਾਡੀ ਜਿਗਰੀ ਕਾਮਨਾ ਹੈ। ਗੱਲ ਕੀ ਇਸ ਖਾਲਸ ਗੁਰਮਤਿ ਭਿੰਨੀ ਬਿਨੈ ਜੋਦੜੀ ਦੇ ਅਧੀਨ ਪਰਾਇਣ ਹੋ ਕੇ ਇਸ ਵੀਰੜੇ ਬਸੰਤ ਸਿੰਘ ਜੀ ਨੇ ਸੇਖਵੀਂ ਨਿੱਜ ਪਰਿਵਾਰ ਦੇ ਨਾਲ ਹੀ ਨਿਵਾਸ ਰੱਖਣ ਦੀ ਤਕੀਦੀ ਆਗਿਆ ਕੀਤੀ ਗਈ। ਆਗਿਆ ਨੂੰ ਸਿਰ ਮੱਥੇ ਤੇ ਮੰਨ ਕੇ ਵੀਰ ਜੀ ਪਰਿਵਾਰ ਦੇ ਨਾਲ ਹੀ ਤੁਰ ਪਏ। ਤੁਰੇ ਜਾਂਦੇ ਜਦ ਤਾਈ ਦ੍ਰਿਸ਼ਟੀ ਗੋਚਰ ਰਹੇ, ਪਿੱਛਲ ਖੋਰੀ ਹੀ ਤੁਰੇ ਜਾਣ, ਪ੍ਰੇਮ ਮਤਵਾਲੇ ਹੋਏ ਵੇ ਕਿਸੇ ਹੋਰ ਤੱਕਣ ਹੀ ਨਾ। ਇਹਨਾਂ ਦੇ ਪਿਛਲੇ ਪਾਸਿਓ ਇਹਨਾਂ ਦੇ ਨਗਰ ਪ੍ਰੇਮੀ ਇਉਂ ਫੜੀ ਜਾਣ ਜਿਵੇਂ ਕਿਸੇ ਸੁੱਧੋਂ ਬੇਸੁੱਧ ਹੋਏ ਮਸਤ ਮਤਵਾਲੇ ਨੂੰ ਫੜੀ ਜਾਂਦੇ ਹਨ। ਮੁੱਕਦੀ ਗੱਲ, ਇਹ ਘਰ ਪਹੁੰਚ ਗਏ। ਇਹਨਾਂ ਦੀ ਪਰਮ ਇੱਛਾ ਦੇ ਅਨੁਕੂਲ ਹੁੰਦੇ ਹੋਏ ਇਹਨਾਂ ਦੇ ਗੁਰਮੁਖ ਮਾਤਾ ਪਿਤਾ ਅਤੇ ਸਭ ਪਰਿਵਾਰੀਆਂ ਨੇ ਇਸ ਵੀਰ ਦੇ ਨਿਮਿੱਤ ਇਹਨਾਂ ਦੇ ਆਪਣੇ ਖੇਤ ਵਿੱਚ ਹੀ, ਜੋ ਪਿੰਡ ਤੋਂ 4-5 ਫਰਲਾਂਗ ਦੇ ਫਾਸਲੇ ਤੇ ਸੀ, ਇੱਕ ਪ੍ਰੇਮ ਕੁਟੀਆ ਭਜਨ ਲਈ ਬਣਵਾ ਦਿੱਤੀ, ਜਿੱਥੇ ਇਹ ਦਿਨ ਰਾਤ ਭਜਨ ਭਗਤੀ ਭਾਵ ਵਿੱਚ ਹੀ ਹਰ ਛਿਨ ਮਸਤੁਲ ਮਸਤ ਰਿਹਾ ਕਰਨ। ਇਸ ਵੀਰ ਡਾਕਟਰ ਬਸੰਤ ਸਿੰਘ ਜੀ ਨੇ ਡਾਕਟਰੀ ਦਾ ਪ੍ਰੋਫੈਸ਼ਨ ਕੀਤਾ ਤਾਂ ਚਰੋਕਣਾ ਛੱਡ ਦਿੱਤਾ ਹੋਇਆ ਸੀ। ਜੱਥੇ ਵਾਲੇ ਸੱਜਣ ਇਹਨਾਂ ਨੂੰ ਡਾਕਟਰ ਬਸੰਤ ਸਿੰਘ ਕਰਕੇ ਹੀ ਅਲਾਇਆ ਪੁਕਾਰਿਆ ਕਰਦੇ ਸਨ। ਪਰ ਇਸ ਵੀਰ ਦੀ ਅਟਲ ਭਾਉ ਭਗਤੀ ਭਜਨ ਅਭਿਆਸ ਦੇ ਪ੍ਰਭਾਵ ਕਾਰਨ ਸੇਖਵਾਂ ਪਿੰਡ ਦੇ ਨੇੜੇ ਤੇੜੇ ਦੇ ਸਾਰਿਆਂ ਨਗਰਾਂ ਵਿੱਚ ਇਹ ਸੰਤ ਬਸੰਤ ਸਿੰਘ ਕਰਕੇ ਹੀ ਮਸ਼ਹੂਰ ਤੇ ਪ੍ਰਸਿੱਧ ਸਨ। ਫਿਰ ਤਾਂ ਉਹ ਭਜਨ ਕੁਟੀਆ ਇੱਕ ਤਕੜੇ ਡੇਰੇ ਦੇ ਸਰੂਪ ਵਿੱਚ ਵਿਸਥਾਰਿਤ ਹੋ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਛੋਟਾ ਜਿਹਾ ਗੁਰਦੁਆਰਾ ਵੱਖਰਾ ਤੇ ਨਿਵੇਕਲਾ ਸੱਜ ਗਿਆ ਅਤੇ ਸੰਗਤ ਦੇ ਸਮਾਗਮ ਜੁੜਨ ਲੱਗ ਪਏ। ਅਖੰਡ ਕੀਰਤਨਾਂ ਦੀ ਬੜੀ ਹੀ ਅਖੰਡ ਪ੍ਰਤਾਪੀ ਕਲਾ ਵਰਤੀ। ਬੇਅੰਤ ਹੀ ਪਰਿਵਾਰਾਂ ਦੇ ਪਰਿਵਾਰ ਸਿੰਘ ਸੱਜ ਕੇ ਤਿਆਰ ਬਰ ਤਿਆਰ ਹੋ ਗਏ। ਨਵ ਨਿਧੀਆਂ ਰਿਧੀਆਂ ਸਿੱਧੀਆਂ ਅੱਗੇ ਪਿੱਛੇ ਫਿਰਨ ਲੱਗ ਪਈਆਂ। ਪਰ ਇਹਨਾਂ ਚੇਟਕਾਂ ਵਿੱਚ ਅਸਾਡਾ ਪਿਆਰਾ ਵੀਰ ਪਿਆ ਹੀ ਨਹੀਂ, ਸਦਾ ਹੀ ਨਿਰਲੇਪ ਰਿਹਾ। ਸਾਰੀ ਉਮਰ ਬਹਾਲ ਜੱਤੀ ਹੀ ਰਹੇ। ਇਲਮੁਲ ਗਾਇਬ ਨਾਲ ਇਹ ਪਤਾ ਲੱਗ ਗਿਆ ਸੀ ਕਿ ਤਿਲ ਥੋੜੇ ਹੀ ਹਨ, ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਜਾਣਾ ਹੈ, ਇਸ ਕਰਕੇ ਸ਼ਾਦੀ ਕਰਾਉਣ ਦੇ ਅਡੰਬਰ ਕਾਹਨੂੰ ਕਰਨੇ ਹਨ। ਕਦੇ ਸੰਕਲਪ ਵੀ ਨਹੀਂ ਫੁਰਿਆ ਸੀ, ਖੁਦ ਇੱਕ ਅਕਾਲ ਪੁਰਖ ਨਾਲ ਆਪਣਾ ਵਿਆਹ ਕਰਵਾਇਆ ਹੋਇਆ ਸੀ। ਦੁਨੀਆਦਾਰੀ ਨਰੜ ਕਰਕੇ ਸੁਤੰਤਰਤਾ ਵਿੱਚ ਫਰਕ ਆਉਂਦਾ ਸੀ। ਗੁਰਮਤ ਅਸੂਲ ਪੂਰਨ ਤੌਰ ਤੇ ਦ੍ਰਿੜ ਸੀ, ਪਰ ਆਪਣੀ ਥੋੜੀ ਹਯਾਤ ਦੀ ਅਜ਼ਗੈਬੀ ਗਿਆਤ ਹੋਣ ਕਰਕੇ ਸ਼ਾਦੀ ਕਰਨ ਦੇ ਝਮੇਲੇ ਵਿੱਚ ਕਦੇ ਪਏ ਹੀ ਨਹੀਂ ਸਨ। ਇਹਨਾਂ ਦੇ ਮਾਤਾ ਪਿਤਾ ਆਦਿਕ ਬਜ਼ੁਰਗਵਾਰ ਰਿਸ਼ਤੇਦਾਰਾਂ ਦਾ ਕਦੇ ਹੀਆ ਨਹੀਂ ਪਿਆ ਸੀ ਕਿ ਇਹਨਾਂ ਨੂੰ ਕੋਈ ਜਬਰੀ ਪ੍ਰੇਰਨਾ ਕਰ ਸਕਣ। ਸਿਆਲਕੋਟ ਦੇ ਸਾਰੇ ਇਲਾਕੇ ਵਿੱਚ, ਖਾਸ ਕਰ ਨਾਰੋਵਾਲ ਦੀ ਤਹਿਸੀਲ ਵਿੱਚ ਗੁਰਮਤ ਤੱਤ ਅਸੂਲਾਂ ਦਾ ਪ੍ਰਚਾਰ ਇਹਨਾਂ ਦੇ ਰਾਹੀਂ ਇਤਨਾ ਸੀ ਕਿ ਪਿੰਡ ਪਿੰਡ ਵਿੱਚ ਤਿਆਰ ਬਰ ਤਿਆਰ ਸਿੰਘਾਂ ਦੇ ਜਥੇ ਸਜੇ ਹੋਏ ਸਨ। ਜਦੋਂ ਕਦੀ ਵੀ ਅਸੀਂ ਜਥੇ ਸੰਯੁਕਤ ਇਹਨਾਂ ਦੇ ਪਿੰਡ ਸੇਖਵਾਂ ਜਾਣਾ ਤਾਂ ਪਹਿਲਾਂ ਹੀ ਸਾਰਾ ਪ੍ਰਬੰਧ ਉਹਨਾਂ ਦਾ ਕੀਤਾ ਹੋਣਾ। ਬਾਹਰ ਡੇਰੇ ਵਿੱਚ ਤੰਬੂ ਕਨਾਤਾਂ ਸ਼ਮਿਆਨੇ ਲੱਗੇ ਹੋਏ ਹੋਣੇ, ਜੰਗਲ ਵਿੱਚ ਮੰਗਲ ਬਣੇ ਹੋਏ ਸਨ। ਬੜਾ ਇਕਾਂਤ ਸਥਾਨ ਸੀ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਆ ਇਕੱਤਰ ਹੋਣਾ। ਕੀਰਤਨ ਸਮਾਗਮ ਤਾਂ ਨਿਤਾ ਪ੍ਰਤੀ ਹੀ ਹੁੰਦੇ ਰਹਿੰਦੇ ਸਨ। ਜਥੇ ਦੇ ਅਸੂਲਾਂ ਦਾ ਨਿੱਗਰ ਪ੍ਰਚਾਰ ਜੋ ਇਸ ਇਲਾਕੇ ਵਿੱਚ ਡਾਕਟਰ ਬਸੰਤ ਸਿੰਘ ਜੀ ਦੇ ਪ੍ਰਭਾਵ ਕਰਕੇ ਹੋਇਆ ਹੈ, ਉਹ ਹੋਰ ਕਿਸੇ ਵਿਰਲੀ ਵਿਅਕਤੀ ਨੇ ਹੀ ਕੀਤਾ ਹੋਣਾ ਹੈ। ਜਦ ਅਸੀਂ ਕਸ਼ਮੀਰ ਨੂੰ ਜਾਣਾ ਤਾਂ ਇਹਨਾਂ ਨੇ ਸਾਨੂੰ ਇੱਥੇ ਜ਼ਰੂਰ ਅਟਕਾਵਣਾ। ਇਸੇ ਪਾਸੇ ਵੱਲ ਜਾਣ ਦੀ ਪ੍ਰੇਰਨਾ ਵੀਰ ਵੱਲੋਂ ਬੜੀ ਪ੍ਰਬਲ ਹੋਇਆ ਕਰਦੀ ਸੀ। ਇਧਰਲੀਆਂ ਸੰਗਤਾਂ ਵਿੱਚ ਇਹਨਾਂ ਦਾ ਬੜਾ ਹੀ ਪ੍ਰਭਾਵਸ਼ਾਲੀ ਰੋਹਬ ਸੀ। ਜਤਿੰਦੇ ਹੋਣ ਕਰਕੇ ਅਤੇ ਗੁਰਮਤ ਨਾਮ ਦੇ ਤੱਤ ਅਭਿਆਸੀ ਹੋਣ ਕਰਕੇ ਇਹਨਾਂ ਦੀ ਨਿਸ਼ਕਾਮ ਤਪੱਸਿਆ ਦਾ ਹੀ ਪ੍ਰਤਾਪ ਸੀ। ਸੁਤੇ ਸੁਭਾਵ ਹੀ ਸਾਰੇ ਸਿੰਘਾਂ ਵਿੱਚ ਇਹਨਾਂ ਦੇ ਆਗਿਆਕਾਰੀ ਰਹਿਣ ਦਾ ਬੜਾ ਹੀ ਬੇਨਜ਼ੀਰ ਡਿਸਿਪਲਿਨ ਜ਼ਬਤ ਬਣਿਆ ਹੋਇਆ ਸੀ। ਕੀ ਬੜੇ ਕੀ ਛੋਟੇ, ਬਜ਼ੁਰਗ ਵੱਡੀ ਉਮਰ ਵਾਲੇ ਸਿੰਘ ਸੱਜਣ ਇਹਨਾਂ ਦਾ ਪੁੱਜ ਕੇ ਸਤਿਕਾਰ ਕਰਿਆ ਕਰਦੇ ਸਨ। ਪਰ ਸੰਤ ਵੀਰ ਡਾਕਟਰ ਬਸੰਤ ਸਿੰਘ ਜੀ ਨੂੰ ਸਤਿਕਾਰ ਕਰਾਉਣ ਦਾ ਉੱਕਾ ਹੀ ਮੇਨੀਆ ਨਹੀਂ ਸੀ। ਕਈ ਥੋੜੀ ਅਕੀਦਤ ਦੇ ਕੱਜ ਖਿਆਲੀ ਪੁਰਸ਼ ਇਹ ਵੀ ਖਿਆਲ ਕਰ ਲੈਂਦੇ ਸਨ ਕਿ ਸ਼ਾਇਦ ਇੱਥੇ ਸੰਤ ਡੰਮ ਦਾ ਪਹਿਰਾ ਪਹਾਰਾ ਹੋਣਾ ਹੈ। ਪਰ ਇਹ ਖਿਆਲ ਉਹਨਾਂ ਦਾ ਨਿਰਾ ਹੀ ਨਿਰਮੂਲ ਸੀ। ਆਪੋ ਵਿੱਚ ਹੀ ਉਹਨਾਂ ਦੀ ਆਪ ਹੁਦਰੀ ਭ੍ਰਾਂਤੀ ਸੀ। ਡਾਕਟਰ ਬਸੰਤ ਸਿੰਘ ਜੀ ਨੂੰ ਇਸ ਗੱਲ ਦਾ ਲੇਪ ਛੇਪ ਵੀ ਹੈ ਨਹੀਂ ਸੀ। ਗੁਰਮਤ ਲੰਗਰ ਸੇਖਵਾਂ ਦੇ ਡੇਰੇ ਵਿੱਚ ਚੱਲਦਾ ਹੀ ਰਹਿੰਦਾ ਸੀ, ਜਿਸ ਵਿੱਚ ਡਾਕਟਰ ਬਸੰਤ ਸਿੰਘ ਜੀ ਦੀ ਆਪਣੀ ਛੋਟੀ ਭਰਜਾਈ ਬੀਬੀ ਪ੍ਰੀਤਮ ਕੌਰ ਜੀ ਦੀ ਮੁੱਖ ਪ੍ਰਧਾਨਤਾ ਸੀ। ਇਸ ਸੀਸ ਤੇ ਦਸਤਾਰ ਸਜੀ ਬੀਬੀ ਦਾ ਇਤਨਾ ਜ਼ਬਾ ਸੀ ਕਿ ਕਿਸੇ ਦੀ ਮਜਾਲ ਨਹੀਂ ਸੀ ਕਿ ਲੰਗਰ ਦੇ ਮੰਡਲ ਵੱਲ ਕੋਈ ਅੱਖ ਫਰਕ ਕੇ ਵੀ ਝਾਕ ਸਕੇ। ਇਹ ਬੀਬੀ ਪ੍ਰੀਤਮ ਕੌਰ ਅਤਿਅੰਤ ਸੁਸ਼ੀਲ ਅਤੇ ਸਵਾਸ ਸਵਾਸ ਨਾਮ ਜਪਣ ਵਾਲੀ ਪੁਰਾਤਨ ਦੇਵੀ ਸੀ, ਜਿਸ ਦੇ ਦੈਵੀ ਸੁਭਾਵ ਅਤੇ ਪ੍ਰਭਾਵਸ਼ਾਲੀ ਪ੍ਰਬੰਧ ਕਰਕੇ ਜੋ ਜੋ ਬੀਬੀਆਂ ਭੁਜੰਗਣਾ ਲੰਗਰ ਵਿੱਚ ਸੇਵਾ ਕਰਦੀਆਂ ਸਨ, ਉਹਨਾਂ ਦੇ ਗੁਰਮਤ ਜੀਵਨ ਨਾਮ ਅਭਿਆਸ ਕੋਠਾਲੀ ਵਿੱਚ ਢਲੇ ਹੋਏ ਸਨ। ਸੇਵਾ ਕਰਦਿਆਂ ਉਹਨਾਂ ਦੀਆਂ ਮਖਮੂਰ ਅੱਖੀਆਂ ਕਦੇ ਨਹੀਂ ਉਗੜੀਆਂ ਸਨ। ਡਾਕਟਰ ਬਸੰਤ ਸਿੰਘ ਜੀ ਦੇ ਸੁੰਦਰ ਸੁਡੋਲ ਯੁਵਾ ਅਵਸਥਾ ਵਾਲੀ ਸਰੀਰਕ ਕ੍ਰਾਂਤੀ ਤੇ ਆਮ ਨੌਜਵਾਨ ਜਨਾਨੀਆਂ ਬਥੇਰੀਆਂ ਮੋਹਿਤ ਹੋ ਜਾਂਦੀਆਂ ਸਨ, ਪਰੰਤੂ ਡਾਕਟਰ ਜੀ ਹਮੇਸ਼ਾ ਹੀ ਨਾਮ ਰੰਗ ਦੀ ਉੱਚੀ ਔਜ ਮੌਜ ਵਿੱਚ ਹੀ ਮਸਤ ਰਹਿੰਦੇ ਸਨ। ਉਹਨਾਂ ਦੇ ਗੁਰਮਤ ਗੀਧੇ ਫੁਰਨਿਆਂ ਅੱਗੇ ਕਿਸੇ ਵਿਕਾਰੀ ਸੰਕਲਪ ਦਾ ਕੀ ਦਮ ਖੰਭ ਸੀ ਕਿ ਟਿਕ ਸਕੇ। ਭੈੜਾ ਵੇਖਣ ਵਾਲਿਆਂ ਦੀ ਆਪਣੀ ਦ੍ਰਿਸ਼ਟੀਕੋਣ ਵਿੱਚ ਹੀ ਭੈੜ ਹੁੰਦਾ ਹੈ। ਡਾਕਟਰ ਬਸੰਤ ਸਿੰਘ ਜੀ ਅਕਸਰ ਸਾਡੇ ਨਾਲ ਹੀ ਕਸ਼ਮੀਰ ਜਾਇਆ ਕਰਦੇ ਸਨ ਅਤੇ ਜੇਲਮ ਦਰਿਆ ਦੇ ਇੱਕ ਹੈੱਡਵਰਕੀ ਇਕਾਂਤ ਸਥਾਨ ਤੇ ਸਾਨੂੰ ਹਮੇਸ਼ਾ ਹੀ ਲੈ ਜਾਇਆ ਕਰਦੇ ਸਨ। ਵਗਦੇ ਦਰਿਆ ਦੇ ਕਿਨਾਰੇ ਦੀਆਂ ਉੱਚੀਆਂ ਚਟਾਨਾਂ ਉੱਤੇ ਸਾਰਾ ਸਾਰਾ ਦਿਨ ਵੱਖੋ ਵੱਖ ਥਾਵੀਂ ਅਭਿਆਸ ਆਸਣ ਜਮਾ ਕੇ ਬੈਠੇ ਰਹਿਣਾ ਤੇ ਅਡੋਲ ਆਨੰਦ ਮਾਣਨੇ, ਕਈ ਕਈ ਰਾਤਾਂ ਅਭਿਆਸ ਲਹਿਰਾਂ ਵਿੱਚ ਹੀ ਗੁਜ਼ਾਰਨੀਆਂ। ਸਾਲ ਦਰ ਸਾਲ ਨਾਰੰਗਵਾਲ ਵਿਖੇ ਗੁਰਪੁਰਬ ਪੋਸ ਦੀ ਸੱਤਵੀਂ ਦੇ ਸਮਾਗਮਾਂ ਉੱਤੇ ਸਾਰਾ ਜੱਥਾ ਲੈ ਕੇ ਆਉਣਾ ਅਤੇ ਕੀਰਤਨ ਕਰਦੇ ਰਹਿਣਾ, ਕਈ ਕਈ ਵਾਰ ਕਿਲ੍ਹਾ ਰਾਏਪੁਰ ਸਟੇਸ਼ਨ ਤੋਂ ਉਤਰ ਕੇ ਅੱਧੀ ਅੱਧੀ ਰਾਤੀਂ ਪੈਦਲ ਤੁਰ ਤੁਰ ਕੇ ਅੱਪੜਨਾ। ਸੀਸ ਦਸਤਾਰ ਸਜੀਲੀਆਂ ਬੀਬੀਆਂ ਭੁਜੰਗਣਾ ਦਾ ਜੱਥਾ ਵੀ ਨਾਲ ਹੋਇਆ ਕਰਦਾ ਸੀ। ਕੀਰਤਨ ਦੇ ਖੂਬ ਧਨੀ ਸਨ। ਸੰਗਤਾਂ ਸਮੇਤ ਭੂਮ ਆਸਣੀ ਉਤਾਰੇ ਲੈਣੇ, ਰੁੱਖਾ ਸੁੱਖਾ ਭੋਜਨ ਛੱਕ ਕੇ ਹੀ ਸੰਤੁਸ਼ਟ ਰਹਿਣਾ, ਗੁਰੂ ਕੇ ਲੰਗਰ ਲਈ ਰਾਸ਼ਨ ਸੀਸ ਤੇ ਚੁੱਕ ਕੇ ਲਿਆਵਣਾ, ਆਪਣਾ ਬਿਗਾਰ ਬਿਰਾਨਾ ਸੰਢ ਹੈ ਦੇ ਗੁਰਵਾਕ ਅਨੁਸਾਰ ਪਰਉਪਕਾਰ ਹਿਤ ਆਪਣਾ ਸਾਰਾ ਸਰਬੰਸ ਵੀ ਵਾਰਨ ਤਾਈ ਜਾਂਦੇ ਸਨ। ਆਪਣੇ ਧਨ ਧਾਮ ਘਰ ਘਾਟ ਵੀ ਇੱਕੋ ਮਿਸਾਲ ਕਾਫੀ ਹੈ ਉਦਾਹਰਣ ਲਈ। ਘੱਲੂ ਘਾਰੇ ਦੇ ਦਿਨਾਂ ਦੀ ਸੇਵਾ। 1947 ਵਿੱਚ ਜਦੋਂ ਮੁਸਲਿਮ ਲੀਗੀ ਪਾਕਿਸਤਾਨੀ ਵੱਡਾ ਘੱਲੂਘਾਰਾ ਹੋਇਆ, ਜ਼ਿਲ੍ਹਾ ਸਿਆਲਕੋਟ ਸਾਰੇ ਦਾ ਸਾਰਾ ਪਾਕਿਸਤਾਨੀ ਵੰਡ ਵਿੱਚ ਆ ਗਿਆ ਸੀ। ਡਾਕਟਰ ਸਾਹਿਬ ਨੂੰ ਆਪਣੇ ਪਰਿਵਾਰ ਦੀ ਪਰਵਾਹ ਨਹੀਂ ਰਹੀ, ਪਹਿਲਾਂ ਹੋਰ ਪਰਿਵਾਰਾਂ ਦੀ ਰਕਸ਼ਾ ਵਿੱਚ ਤਤਪਰ ਹੋ ਗਏ। ਸਿਆਲਕੋਟ ਦੇ ਇਤਿਹਾਸਕ ਗੁਰਦੁਆਰਿਆਂ ਗੁਰਦੁਆਰਾ ਬੇਰ ਸਾਹਿਬ, ਗੁਰਦੁਆਰਾ ਬਾਵਲੀ ਸਾਹਿਬ ਆਦਿਕ ਦੁਆਲੇ ਬੇਪਰਵਾਹ ਪਹਿਰਾ ਦੇ ਕੇ ਹਿਫਾਜ਼ਤ ਕੀਤੀ। ਜਦੋਂ ਸਿਆਲਕੋਟ ਦੇ ਜ਼ਿਲ੍ਹੇ ਦੇ ਸਿੱਖਾਂ ਉੱਪਰ ਭੀੜ ਬਣੀ ਤਾਂ ਉਸ ਭੀੜ ਵਿੱਚੋਂ ਗੁਰਸਿੱਖ ਪਰਿਵਾਰਾਂ ਨੂੰ ਕੱਢਣ ਲਈ ਸਿਰ ਧੜ ਦੀ ਬਾਜ਼ੀ ਲਾ ਕੇ ਪੂਰੇ ਪੂਰੇ ਯਤਨ ਕੀਤੇ। ਸਰਦਾਰ ਹਰਨਾਮ ਸਿੰਘ ਉਬਰਾਏ ਦੇ ਸਾਰੇ ਪਰਿਵਾਰ ਨੂੰ ਸ਼ਹਿਰ ਸਿਆਲਕੋਟ ਵਿੱਚੋਂ ਜ਼ਰੂਰੀ ਸਮਾਨ ਸਮੇਤ ਆਪਣੇ ਸਾਥ ਲਿਆ ਕੇ ਰੋਪੜ ਦੇ ਪਾਸ ਮੀਰਾਂ ਮੀਰ ਪਿੰਡ ਵਿੱਚ ਜਾ ਵਸਾਇਆ। ਦਾਸ ਨੇ ਇਹਨਾਂ ਨੂੰ ਖਾਸ ਤਾਕੀਦ ਕੀਤੀ ਕਿ ਪਹਿਲਾਂ ਆਪਣੇ ਨਿੱਜ ਪਰਿਵਾਰ ਨੂੰ ਇਸ ਘੱਲੂਘਾਰੇ ਦੇ ਗੇੜੇ ਵਿੱਚੋਂ ਕੱਢ ਕੇ ਕਿਸੇ ਸੁਰੱਖਿਅਤ ਅਸਥਾਨ ਉੱਤੇ ਇਸ ਪਾਸੇ ਛੱਡ ਜਾਓ। ਇਸ ਪ੍ਰੇਰਣਾ ਦੀ ਤਮੀਲ ਕਰਨ ਲਈ ਡਾਕਟਰ ਸਾਹਿਬ ਧਾ ਕੇ ਆਪਣੇ ਪਿੰਡ ਸੇਖਵਾਂ ਵੱਲ ਗਏ। ਪਿੰਡ ਅਜੇ ਪਹੁੰਚੇ ਹੀ ਨਹੀਂ ਸਨ ਕਿ ਨਾਰੋਵਾਲ ਤਹਿਸੀਲ ਦੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਪਰਿਵਾਰ ਸਮੇਤ ਉੱਜੜ ਨਿਕਲੀਆਂ ਚਲੀਆਂ ਆਉਣ। ਉਹਨਾਂ ਨੂੰ ਕਿਸੇ ਪਾਸੇ ਟਿਕਾਣੇ ਲੱਗਣ ਦਾ ਪਤਾ ਨਹੀਂ ਸੀ। ਉਹ ਡਾਕਟਰ ਸਾਹਿਬ ਦੀ ਅਗਵਾਈ ਹੀ ਚਾਹੁੰਦੇ ਸਨ। ਡਾਕਟਰ ਬਸੰਤ ਸਿੰਘ ਜੀ ਨੇ ਆਪਣੇ ਨਿੱਜ ਪਰਿਵਾਰ ਦੀ ਪਰਵਾਹ ਨਹੀਂ ਕੀਤੀ, ਸਾਰਾ ਪਰਿਵਾਰ ਕੁਰਬਾਨ ਕਰਵਾ ਲਿਆ। ਪਰਿਵਾਰ ਦਾ ਬੱਚਾ ਬੱਚਾ ਸ਼ਹੀਦ ਹੋ ਗਿਆ, ਪਰ 60 ਲੱਖ ਸਿੱਖਾਂ ਦੇ ਕਾਫਲੇ ਨੂੰ ਆਪਣੀ ਸਰਕਰਦਗੀ ਵਿੱਚ ਸੁਰੱਖਿਅਤ ਬਚਾ ਕੇ ਰਾਵੀਓਂ ਪਾਰ ਲੈ ਆਏ। ਸਾਵਣ ਭਾਦਰੋਂ ਦੇ ਦਿਨ ਸਨ, ਉਪਰੋਂ ਲਗਾਤਾਰ ਬਰਖਾਵਾਂ ਹੋ ਰਹੀਆਂ ਸਨ। ਹਫ਼ਤਿਆਂ ਬੱਧੀ ਦਿਨ ਰਾਤ ਭੁੱਖੇ ਰਹਿ ਕੇ ਸਰੀਰ ਤੇ ਕਸ਼ਟ ਝੱਲੇ, ਹੁੱਸੜ ਦੀਆਂ ਗਰਮੀਆਂ ਝੱਲੀਆਂ, ਪਰ ਸੱਚੇ ਪਰਉਪਕਾਰ ਦੇ ਪੂਰਨੇ ਪਾਏ। ਪਿੱਛਾ ਨਹੀਂ ਛੱਡਿਆ, ਆਪਣੀ ਗਹਿਣ ਗੱਤ ਤੋੜ ਨਿਭਾਹੀ। ਸਰੀਰਕ ਸਿਹਤ ਐਸੀ ਨਿਰਬਲ ਹੋਈ ਕਿ ਮੁੜ ਤਾਬ ਨਹੀਂ ਆਈ। ਲਹੂ ਸਰੀਰ ਦਾ ਸਾਰਾ ਸੁੱਕ ਗਿਆ, ਨਵਾਂ ਖੂਨ ਬਣਨੋਂ ਬੰਦ ਹੋ ਗਿਆ। ਜਦੋਂ ਫਿਰਨੋ ਤੁਰਨੋਂ ਵੀ ਰਹਿ ਖੜੋਤੇ, ਉਦੋਂ ਸਾਡੇ ਬਾਰੰਬਾਰ ਪ੍ਰੇਮ ਸੱਦੇ ਭੇਜਣ ਪਰ ਕੁਮਾਰ ਹੱਟੀ ਸਾਡੇ ਪਾਸ ਆ ਗਏ। ਆ ਤਾਂ ਗਏ ਪਰ ਨਿਬੜੇ ਹੋਏ ਹੀ ਆਏ। ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਅੰਤਕਾਲ ਨੇੜੇ ਹੈ। ਹਿਰਦੇ ਦੀ ਤੀਬਰ ਇੱਛਾ ਇਹੋ ਸੀ ਕਿ ਸੰਗਤਾਂ ਵਿੱਚ ਖੇਡਦਿਆਂ ਹੋਇਆਂ ਅਤੇ ਸਾਡੀ ਨਿਕਟਤਾ ਵਿੱਚ ਸਨਮੁਖ ਰਹਿੰਦਿਆਂ ਹੋਇਆਂ ਸਾਡੇ ਪਾਸ ਹੀ ਸਰੀਰ ਛੁੱਟੇ। ਮਹੀਨਿਆਂ ਬੱਧੀ ਅਕਸਰ ਇਹ ਤੁੱਕਾਂ ਮੁੱਖੋਂ ਉਚਾਰਦੇ ਰਹਿੰਦੇ ਸਨ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੈ ਬਾਰ। ਸਲੋਕ ਕਬੀਰ ਜੀ। ਸੋ ਉਹਨਾਂ ਦਾ ਇਹ ਚਾਉ ਪੂਰਾ ਹੋ ਕੇ ਹੀ ਰਿਹਾ। 6ਵੇਂ ਪਾਤਸ਼ਾਹ ਦੇ ਦਰਸ਼ਨ, ਬੱਬਰ ਸ਼ੇਰ, ਭਵਿੱਖ ਦੀਆਂ ਗੱਲਾਂ। ਕੁਮਾਰ ਹੱਟੀ ਪਹਾੜੀ ਦੀਆਂ ਨੇੜੇ ਤੇੜੇ ਦੀਆਂ ਟਿੱਬੀਆਂ ਤੇ ਕੰਦਰਾਵਾਂ ਵਿੱਚ ਬੈਠ ਕੇ ਗੁਰਮਤਿ ਅਭਿਆਸ, ਜਪ ਭਿੰਨੜੇ, ਉਗਰ ਤਪ ਕੀਤੇ ਅਤੇ ਅਜਿਹੀ ਬਾਲੀ ਬਰੇਸ ਵਿੱਚ ਕੀਤੇ ਕਿ ਕਿਸੇ ਨੇ ਕਰਨੇ ਹੀ ਨਹੀਂ, ਨਾ ਹੋਣਗੇ। ਕਸ਼ਮੀਰ ਦੇ ਵਗਦੇ ਆਬਸ਼ਾਰਾਂ ਦੀਆਂ ਗੁਨਜ਼ਾਰਾਂ ਵਿੱਚ ਹੁਣ ਤਾਈ ਇਸ ਜਪੀ ਤਪੀ ਗੁਰਮੁਖ ਪਿਆਰੇ ਦੀਆਂ ਗੂੰਜਾਂ ਹੀ ਗੂੰਜਦੀਆਂ ਹਨ। ਸ੍ਰੀਨਗਰ ਅਤੇ ਬਾਰਾਮੂਲੇ ਦੇ ਵਿਚਕਾਰ ਇੱਕ ਬੜੀ ਇਕਾਂਤ ਵਿੱਚ ਦਰਿਆ ਜੇਲਮ ਦਾ ਹੈੱਡਵਰਕਸ ਵਾਕਿਆ ਹੈ। ਉਸ ਹੈੱਡਵਰਕਸ ਉੱਤੇ ਉਹਨਾਂ ਦੇ ਇੱਕ ਮਿੱਤਰ ਓਵਰਸੀਅਰ ਨੇ ਉਹਨਾਂ ਦੇ ਨਿਮਿਤ ਇੱਕ ਭਜਨ ਕੁਟੀਆ ਬਣਾਈ ਹੋਈ ਸੀ। ਉਹ ਉਸ ਭਜਨ ਕੁਟੀਆ ਵਿੱਚ ਰਾਤ ਨੂੰ ਭਜਨ ਕਰਿਆ ਕਰਦੇ ਸਨ ਅਤੇ ਦਿਨੇ ਵਗਦੇ ਜੇਲਮ ਦੇ ਕਿਨਾਰੇ ਉੱਤੇ। ਉਸ ਹੈੱਡਵਰਕਸ ਦੇ ਘਾਟਾਂ ਵਿੱਚ ਬੜੇ ਬੜੇ ਉੱਚੇ ਉੱਚੇ ਲੰਬੇ ਚੌੜੇ ਪੱਥਰ ਗੱਡੇ ਪਏ ਸਨ, ਜੋ ਕੁਦਰਤ ਦੀ ਜੜਤ ਨਾਲ ਹੀ ਕਈ ਜ਼ਮਾਨਿਆਂ ਦੇ ਜੜੇ ਹੋਏ ਚਲੇ ਆਉਂਦੇ ਹਨ। ਉਹਨਾਂ ਪੱਥਰਾਂ ਦੀ ਸਿਖਰ ਚੌੜਾਨ ਵਿੱਚ ਬੈਠ ਕੇ ਜੁੜ ਜਾਇਆ ਕਰਦੇ ਸਨ। ਲਾਗੇ ਹੀ ਜੇਲਮ ਦਰਿਆ ਦੀਆਂ ਵਗਦੀਆਂ ਲਹਿਰਾਂ ਦੀਆਂ ਚੁਣਕਾਰਾਂ ਉੱਠਣੀਆਂ ਅਤੇ ਅੰਤਰਾਤਮੇ ਅਭਿਆਸ ਖੰਡੇ ਖੜਕਾਰਾਂ ਦੀਆਂ ਗੂੰਜਾਂ ਪੈਣੀਆਂ। ਅਸਾਨੂੰ ਵੀ ਕਈ ਵਾਰ ਉਹਨਾਂ ਪੱਥਰਾਂ ਦੀਆਂ ਸਮਾਧ ਸਥਿਤ ਬੈਸਕੀ, ਅਨਨ ਮੌਜੀ ਬਹਾਰਾਂ ਪਿਆਰੇ ਆਤਮ ਔਜੀ ਡਾਕਟਰ ਬਸੰਤ ਸਿੰਘ ਜੀ ਨੇ ਦਿਖਾਈਆਂ ਅਤੇ ਮਨਾਈਆਂ। ਸਾਡਾ ਉੱਥੋਂ ਉੱਠਣ ਨੂੰ ਜੀ ਨਾ ਕਰਨਾ, ਘੰਟਿਆਂ ਬੱਧੀ ਬੈਠਿਆਂ ਹੀ ਰਹਿਣਾ। ਜਦੋਂ ਉੱਥੋਂ ਉੱਠ ਕੇ ਕਿਸੇ ਔਰ ਜਾਣਾ, ਉਧਰੇ ਤੇ ਉਸੇ ਪਾਸੇ ਹੀ ਇਹੋ ਗੂੰਜਾਂ ਗੂੰਜਦੀਆਂ ਸੁਣਦੀਆਂ ਹੀ ਰਿਹਾ ਕਰਨ। ਹੁਣ ਤਾਈ ਕੁਮਾਰ ਹੱਟੀ ਦੀਆਂ ਵੇਗ ਪਾਉਣਾ ਵਿੱਚ ਆਤਮ ਗਾਉਣੀ ਚੁੱਭੇ ਮਾਰਦੇ ਹੋਏ ਵੀ ਉਹਨਾਂ ਗੁਨਜ਼ਾਰਾਂ ਦੀਆਂ ਸਾਥ ਹੀ ਗੂੰਜਾਂ ਪੈਂਦੀਆਂ ਪ੍ਰਤੀਤ ਹੁੰਦੀਆਂ ਹਨ। ਹੈੱਡ ਵਰਕੀ ਓਵਰਸੀਅਰ ਡਾਕਟਰ ਬਸੰਤ ਸਿੰਘ ਜੀ ਦੇ ਮਿੱਤਰ ਦਾ ਇੱਕ ਸੱਕਾ ਭਾਈ ਇੱਥੇ ਉਹਨਾਂ ਦੇ ਨਾਲ ਰਿਹਾ ਕਰਦਾ ਸੀ। ਇਹ ਸੱਜਣ ਇੱਕ ਜਮਾਂਦਰੂ ਭਗਤ ਜਨ ਸੀ, ਬੜੇ ਹੀ ਗਰੀਬੀ ਵੇਸ ਵਿੱਚ ਰਿਹਾ ਕਰਦਾ ਸੀ। ਆਤਮ ਖੇਡਾਂ ਦੀਆਂ ਅਜਰ ਜਰਨੀਆਂ ਜਿਸ ਨੇ ਪੁੱਜ ਕੇ ਜਰੀਆਂ ਹੋਈਆਂ ਸਨ, ਜਦੋਂ ਵੀ ਇਸ ਨੂੰ ਮੌਜ ਉੱਠਣੀ ਤਾਂ ਇਸ ਹੈੱਡਵਰਕਸ ਅਸਥਾਨ ਤੋਂ ਉੱਠ ਕੇ ਇਸ ਸੱਜਣ ਨੇ ਗੁਪਤੋ ਗੁਪਤੀ ਹੀ ਉਰੀ ਦੇ ਇਤਿਹਾਸਕ ਗੁਰਦੁਆਰੇ ਵਿਖੇ ਜਾ ਬਿਰਾਜਣਾ। ਉਰੀ ਵਾਸੀਆਂ ਅਤੇ ਉਦਾਲੇ ਛਪਾਲੇ ਦੇ ਨਗਰ ਨਿਵਾਸੀਆਂ ਵਿਖੇ ਇਹ ਆਮ ਕਹਾਵਤ ਹੈ ਕਿ ਇਸ ਉਰੀ ਦੇ ਇਤਿਹਾਸਕ ਗੁਰਦੁਆਰੇ ਵਿਖੇ ਜਾਂ ਇਸ ਦੇ ਨੇੜੇ ਤੇੜੇ ਰਾਤ ਨੂੰ ਕੋਈ ਬੰਦਾ ਬਸ਼ਰ ਨਹੀਂ ਰਹਿ ਸਕਦਾ, ਕਿਉਂਕਿ ਆਮ ਤੌਰ ਤੇ ਉਹ ਕਹਿੰਦੇ ਹਨ ਕਿ ਇੱਥੇ ਬੱਬਰ ਸ਼ੇਰ ਆਉਂਦਾ ਹੈ, ਤਕਰੀਬਨ ਹਰ ਇੱਕ ਰਾਤੀ ਫੇਰਾ ਪਾਉਂਦਾ ਹੈ। ਇਹ ਗੁਰਦੁਆਰਾ ਜੇਲਮ ਦਰਿਆ ਉੱਤੇ ਅਗਲੇ ਪਾਰ ਦੇ ਕੰਢੇ ਤੇ ਬੜੀ ਹੀ ਇਕਾਂਤ ਨਿਰਜਨ ਅਸਥਾਨ ਤੇ ਵਾਕਿਆ ਹੈ। ਸਾਡੇ ਨਾਲ ਵੀ ਇਸ ਸੱਜਣ ਦਾ ਬੜਾ ਸਹਿਚਾਰ ਸੀ। ਮੈਨੂੰ ਅਤੇ ਡਾਕਟਰ ਬਸੰਤ ਸਿੰਘ ਜੀ ਨੂੰ ਇਹ ਸੱਜਣ ਨਿੱਜ ਹੱਡ ਬੀਤੀਆਂ ਗੋਝ ਗੱਲਾਂ ਦੱਸ ਦਿਆ ਕਰਦਾ ਸੀ, ਜੋ ਨਿਹਾਇਤ ਹੀ ਕਾਬਲੇ ਯਕੀਨ ਗੱਲਾਂ ਸਨ। ਇੱਕ ਰਾਤਰੀ ਦਾ ਜ਼ਿਕਰ ਉਹ ਦੱਸਦਾ ਹੈ ਕਿ ਰਾਤ ਨੂੰ ਮੈਂ ਇੱਕ ਪੱਥਰ ਤੇ ਗੁਰਦੁਆਰੇ ਤੋਂ ਬਾਹਰ ਬੈਠਾ ਬਿਠਾਇਆ ਅਭਿਆਸ ਲੀਨ ਹੋ ਗਿਆ। ਐਸਾ ਲੀਨ ਹੋਇਆ ਕਿ ਉਸਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਹੀ ਨਾ ਰਹੀ। ਇਸ ਅਭਿਆਸ ਲੀਨਤਾ ਵਿੱਚ ਸ਼ੇਰ ਬੱਬਰ ਨੇ ਆ ਕੇ ਇਸ ਦੇ ਸਾਹਮਣੇ ਭਭਕ ਮਾਰੀ। ਕੁਝ ਸਮੇਂ ਲਈ ਡਰ ਕੇ ਇਸ ਦੇ ਸਰੀਰ ਦੇ ਰੋਂਗਟੇ ਖੜੇ ਹੋ ਗਏ, ਪਰ ਤਤਕਾਲ ਹੀ ਸੁਰਤ ਆਉਣ ਪਰ ਚੌਗਿਰਦ ਹਮਾਰਾ ਰਾਮ ਕਾਰ ਵਾਲਾ ਸ਼ਬਦ ਉਚਾਰਨ ਲੱਗ ਪਏ। ਐਸੀ ਪ੍ਰਤੱਖ ਹੋਏ ਬੀਤੀ ਕਿ ਅਭਿਆਸ ਵਿੱਚ ਬੈਠਿਆਂ ਆਨੰਦੀ ਜਨ ਦੇ ਚਾਰ ਚੁਫੇਰੇ ਚੌਗਿਰਦੇ ਲੋਹੇ ਦੀ ਦੀਵਾਰ ਸਾਰਖੀ ਕਾਰ ਉਸਰ ਗਈ, ਜਿਸ ਦੇ ਅੰਦਰ ਉਹ ਸ਼ੇਰ ਆ ਹੀ ਨਾ ਸਕਿਆ। ਫੇਰ ਤਾਂ ਨਿਰਭਉ ਹੋ ਕੇ ਅਨਨ ਨਿਸ਼ਚੇ ਨਾਲ ਨਾਮ ਅਭਿਆਸੀ ਆਨੰਦੀ ਜਨ ਹੋਰ ਵੀ ਗਹਿ ਗਹੇ ਹੋ ਕੇ ਅਭਿਆਸ ਦੀਆਂ ਮੌਜਾਂ ਮਾਣਨ ਲੱਗੇ। ਇਤਨੇ ਨੂੰ ਅਚਾਨਕ ਹੀ ਗੁਪਤੋਂ ਪ੍ਰਗਟ ਹੋ ਕੇ ਛੇਵੇਂ ਗੁਰੂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤ ਚਲਕਾਰਨੀ ਆਤਮਲਗਾਰਨੀ ਦਰਸ਼ਨ ਆਏ ਦਿੱਤੇ। ਜਿਸ ਜੋਤ ਮਲਗਾਰਨੀ ਨਜ਼ਾਰੇ ਵਿੱਚ ਇਹ ਕੌਤਕ ਦੇਖਿਆ ਗਿਆ, ਉਹ ਅਨੇਕਾਂ ਹੀ ਅਤੇ ਅਣਗਿਣਤ ਹੀ ਗੁਪਤ ਖਜ਼ਾਨੇ ਮਾਇਆ ਦੇ ਹੀਰੇ ਲਾਲਾਂ ਜਵਾਹਰ ਮਾਣਕਾਂ ਦੇ ਪ੍ਰਤੱਖ ਦਰਸਾਏ ਗਏ ਤੇ ਇਹ ਵੀ ਉਚਾਰਨ ਕੀਤਾ ਗਿਆ ਕਿ ਸਮਾਂ ਆਏਗਾ ਜਦੋਂ ਗੁਪਤ ਖਜ਼ਾਨਿਆਂ ਨੂੰ ਵਰਤਣ ਲਈ ਸ੍ਰੀ ਦਸ਼ਮੇਸ਼ ਜੀ ਦੇ ਖਾਸੁਲ ਖਾਸ ਸੂਰਬੀਰ ਸਿੰਘ ਇੱਥੇ ਆ ਕੇ ਇਹਨਾਂ ਗੁਪਤ ਖਜ਼ਾਨਿਆਂ ਨੂੰ ਕੱਢਣ ਗਏ। ਜਿਨ੍ਹਾਂ ਨੂੰ ਇਹਨਾਂ ਖਜ਼ਾਨਿਆਂ ਦੇ ਧੁਰੋਂ ਦਰਗਾਹੋਂ ਕੱਢਣ ਦਾ ਹੁਕਮ ਹੈ, ਉਹੀ ਜਨ ਹੀ ਇਹਨਾਂ ਗੁਪਤ ਖਜ਼ਾਨਿਆਂ ਦੀ ਪੇਖ ਪੜਤਾਲ ਕਰ ਸਕਣਗੇ। ਪਤਾ ਨਹੀਂ ਉਹ ਸਮਾਂ ਕਦੋਂ ਆਉਂਦਾ ਹੈ ਅਤੇ ਕਿਸ ਕਿਸ ਸੱਜਣ ਦੇ ਵਿਰਸੇ ਵਿੱਚ ਉਹਨਾਂ ਅਸਥਾਨਾਂ ਦੇ ਪੇਖਣ ਪੜਤਾਲਣ ਦਾ ਅਵਸਰ ਨਸੀਬ ਹੁੰਦਾ ਹੈ। ਡਾਕਟਰ ਬਸੰਤ ਸਿੰਘ ਜੀ ਤਾਂ ਚੱਲ ਬਸੇ, ਅਸੀਂ ਕਦੇ ਉਹਨਾਂ ਅਸਥਾਨਾਂ ਦੇ ਪੇਖਣ ਪੜਤਾਲਣ ਦਾ ਗੋਹ ਗੁਮੇ ਹੀ ਨਹੀਂ ਕੀਤਾ। ਡਾਕਟਰ ਬਸੰਤ ਸਿੰਘ ਜੀ ਵੀ ਇਸ ਖਿਆਲ ਤੋਂ ਨਿਰਲੇਪ ਹੀ ਰਹਿੰਦੇ ਸਨ, ਬਲਕਿ ਉਹ ਕਿਹਾ ਕਰਦੇ ਸਨ, ਜਦੋਂ ਸਤਿਗੁਰੂ ਨੇ ਨਾਮ ਰੂਪੀ ਸੱਚੀ ਦੌਲਤ ਦੇ ਖਜ਼ਾਨੇ ਸਾਡੇ ਪੱਲੇ ਪਾ ਦਿੱਤੇ ਹਨ ਤਾਂ ਇਸ ਕੁੜਾਵੀ ਦੌਲਤ ਦੇ ਕੂੜੇ ਖਜ਼ਾਨਿਆਂ ਦਾ ਕੀ ਖਿਆਲ ਕਰਨਾ ਹੈ। ਸੱਚਮੁੱਚ ਸੱਚੇ ਨਾਮ ਰੂਪੀ ਖਜ਼ਾਨੇ ਦੀ ਖੇਪ ਲੱਦ ਕੇ ਤੁਰਦੇ ਲੱਗੇ ਅਤੇ ਪੱਲੇ ਪਏ ਖਜ਼ਾਨਿਆਂ ਨੂੰ ਨਾਲੇ ਲੈ ਕੇ ਪਧਾਰ ਗਏ, ਸਦਾ ਲਈ ਪਧਾਰ ਗਏ। ਉਹਨਾਂ ਦੇ ਪਧਾਰਨ ਸਮੇਂ ਇੱਕ ਉਹਨਾਂ ਦੇ ਟਹਿਲੀਏ ਨਾਜ਼ ਬਰਦਾਰ ਨੂੰ ਡਾਕਟਰ ਸਾਹਿਬ ਦੇ ਸਰੀਰੋਂ ਨਿਕਲੀ ਜੋਤ ਚਲਕਾਰਨੀ ਚਮਕਾਰ ਦੇ ਖਾਸ ਦੀਦਾਰੇ ਹੋਏ। ਉਹ ਕਈ ਦਿਨ ਤੇ ਹਫ਼ਤਿਆਂ ਬੱਧੀ ਗੁੰਮ ਸੁੰਮ ਹੋ ਕੇ ਇਸ ਚਮਤਕਾਰ ਦਾ ਆਨੰਦ ਅੰਦਰੋਂ ਅੰਦਰ ਹੀ ਮਾਣਦੇ ਰਹੇ ਅਤੇ ਹੁਣ ਤਾਂ ਹੀ ਮਾਣ ਰਹੇ ਹਨ। ਇਤੀ ਪਿਆਰੇ ਬਸੰਤ ਸਿੰਘ ਸੰਬੰਧੀ ਸੰਖੇਪ ਸਮਾਚਾਰ ਸਮਾਪਤ।